ਫਿਰ ਮਾਨਣਾ ਟਿਕਣਾ ਫਿਰ ਸਿੱਖੀਏ ਕੋਲ ਚਲੇ ਜਾਣਾ ਲੋਕੀ ਬੰਦੇ ਬਣ ਗਏ ਸਾਰੀ ਦਿਹਾੜੀ ਫਰੀ ਜਾਣਾ ਅਖੀਰ ਫਿਰਦਿਆਂ ਫਿਰਦਿਆਂ ਫਿਰ ਬੀਬੀ ਜੀਵੇ ਸ਼ਾਹ ਮਿਲੇ ਬੀਬੀ ਜੀਵੇ ਸ਼ਾਹ ਨੇ ਫਿਰ ਸਾਧ ਸਿੰਘ ਜੀ ਐਸੀ ਵਾਪਿਸ ਕੀਤੀ ਫਿਰ ਉਹ ਬਾਬਾ ਜੀਰਾ ਸਿੰਘ ਜੀ ਸਾਰਾ ਜੀਵਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਘੋੜੇ ਵਿਚ ਬੈਠ ਕੇ ਬਾਬਾ ਜੀ ਨੇ ਸਾਰਾ ਜੀਵਨ ਬਤਾ ਦਿੱਤਾ ਨਹੀਂ ਤਾਂ ਐਸੇ ਸਾਧੂਆਂ ਦੀ ਧੋਈ ਤੀਰਥ ਵਜਦੇ ਹੈ ਜਿਹੜੀਆਂ ਗੰਗਾ ਜਮੁਨਾ ਗੋਦਾਵਰੀ ਪ੍ਰਾਪਤੀ ਕਰੇ ਉਸ ਨੂੰ ਘੋਲ ਸਾਫ਼ ਕੀਤਾ ਹੈ ਜਿਹਦੇ ਵਿੱਚ ਪਾਪ ਮੈਲ ਕਰੇ ਹਮਾਰੇ ਵਿੱਚ ਅੰਮ੍ਰਿਤ ਮੈਲ ਘੋਲ ਸਾਫ਼ ਕੀ ਗਵਾ ਜਿਹੜੀਆਂ ਇਹ ਤੀਰਥ ਨੇ ਐਸੇ ਸਾਧੂਆਂ ਦੀ ਧੋਈ ਨੂੰ ਰੋਕਦੇ ਇੱਕ ਵਾਰੀ ਫਿਰ ਬਾਬਾ ਜੀ ਸਾਡੇ ਬਜ਼ੁਰਗ ਆਏ ਹੋਏ ਸੀ ਅਤੇ ਇੱਥੇ ਉਹਨਾਂ ਨੇ ਤਾਂ ਪੱਟੀਆਂ ਪੁੱਟੀਆਂ ਬੰਨੀਆਂ ਹੋਈਆਂ ਬਾਬਾ ਹੀਰਾ ਸਿੰਘ ਕਹਿਣ ਲੱਗੇ ਜਮਾਦਾ ਰਾਹ ਪੱਟੀਆਂ ਪੁੱਟੀਆਂ ਬੰਨੀਆਂ ਕਹਿੰਦੇ ਮਾਲਕ ਪਤਾ ਨਹੀਂ ਹੋ ਗਿਆ ਅਸਾਂ ਕਿਉਂ ਬੋਲੀਆਂ ਤੇ ਖਾਸ ਹੀ ਹੋਣਗੀਆਂ ਮੈਂ ਤਾਂ ਕਿਤੇ ਸਾਥ ਦਾ ਸੰਬੰਧ ਵੀ ਨਹੀਂ ਕਿਤੇ ਰਿਸ਼ਤੇਦਾਰਾਂ ਦੇ ਵੀ ਨਹੀਂ ਜਾਂਦਾ ਚੰਗੀਆਂ ਗਰਮੀਆਂ ਪੱਟੀਆਂ ਬੰਨੀਆਂ ਕਹਿੰਦੇ ਪੱਟੀਆਂ ਖੋਲਦੇ ਖੋਲ ਕੇ ਪੱਟੀਆਂ ਤਾਂ ਇੱਦਾਂ ਉੱਤੇ ਉਂਗਲੀਆਂ ਉੱਤੇ ਹੱਥ ਦੇ ਗਿਆ ਕਹਿੰਦੇ ਲੈ ਹੁਣ ਨਾ ਪੱਟੀ ਬੰਨੀ ਮੁੜ ਕੇ ਸਾਫ ਸੰਗਤ ਮੁੜ ਕੇ ਉਹ ਕੋਈ ਕੁਛ ਨਹੀਂ ਜਿਹੜਾ ਬਿਮਾਰੀ ਦੀ ਮੁੜ ਕੇ ਹੋਣੀ ਨਹੀਂ ਆਹ ਸਰਦਾਰ ਭਗਤ ਸਿੰਘ ਹੋਣੀ ਹਰੇ ਮੱਥਾ ਟੇਕ ਕੇ ਪਏ ਆ ਇਹਨਾਂ ਦੇ ਬਜ਼ੁਰਗ ਬਾਬਾ ਧਰਮ ਸਿੰਘ ਜੀ ਹਰੀਪੁਰ ਵਾਲੇ ਉਹ ਬਾਬਾ ਜੀ ਇਹਨਾਂ ਨੇ ਬੜੀ ਸੰਗਤ ਦੀ ਤੇ ਇੱਕ ਵਾਰੀ ਉਹ ਇਹਨੂੰ ਭਜਨ ਸਿੰਘ ਛੋਟਾ ਜਿਹਾ ਸੀ ਤੇ ਬਾਬਾ ਜੀ ਕੋਲ ਲੈ ਕੇ ਆਏ ਸਿਹਤ ਚੰਗੀ ਨਾ ਸੀ ਤੇ ਬਾਬਾ ਹੀਰਾ ਸਿੰਘ ਜੀ ਕਹਿਣ ਲੱਗੇ ਉਹਨੂੰ ਆਰ ਦਾ ਪਾਣੀ ਕੱਢ ਕੇ ਦੇ ਦਿਓ ਕਹਿੰਦੇ ਬਾਬਾ ਜੀ ਸਿਰ ਚ ਫੋੜੇ ਹੋਏ ਆ ਕਹਿੰਦੇ ਜੇ ਫੋੜੇ ਹੋਏ ਤਾਂ ਅਨਾਰ ਦਾ ਪਾਣੀ ਫੋੜਿਆ ਤੇ ਲਾ ਦੇ ਸਾਧ ਸਿੰਘ ਜੀ ਅਨਾਰ ਦਾ ਪਾਣੀ ਫੋੜਿਆ ਤੇ ਲਾ ਤਾ ਆਹ ਮੇਰਾ ਕੱਲ੍ਹ ਭਜਨ ਸਿੰਘ ਹੁਣ ਇੱਥੇ ਬੈਠੇ ਹੋਣੇ ਆਏ ਆ ਤੇ ਇੰਨਾ ਸਾਲ ਬੀਤ ਗਿਆ ਮੁੜ ਕੇ ਸਿਰ ਚ ਫੋੜਾ ਨਹੀਂ ਹੋਇਆ ਇਹ ਮਹਾਂਪੁਰਖਾਂ ਦੀ ਦ੍ਰਿਸ਼ਟੀ ਵਿੱਚ ਪਾ ਉਹਨਾਂ ਦੀ ਦ੍ਰਿਸ਼ਟੀ ਐਸੀ ਹੁੰਦੀ ਆ ਕਿ ਜਿਹਦੇ ਵੱਲ ਨੂੰ ਦੇਖਦੇ ਆ ਦੁੱਖ ਰੋਗ ਸੰਤਾਪ ਉਤਰੇ ਹੁਣੀ ਸੱਚੀ ਬਾਣੀ ਸਭ ਸਾਜਨ ਭਏ ਸਾਸੇ ਪੂਰੇ ਗੁਰ ਤੇ ਜਾਣੇ ਅੰਦਰ ਬਾਣੀ ਦਾ ਖਜ਼ਾਨਾ ਨਾਮ ਦਾ ਖਜ਼ਾਨਾ ਐਸਾ ਨਾਮ ਨਾਲ ਬਿਰਤੀ ਜੁੜੀ ਇੱਕ ਵਾਰ ਬੀਬੀ ਜੀਵੇ ਸ਼ਾਹ ਜੀ ਇੱਥੇ ਆ ਗਏ 6 ਮਹੀਨੇ ਬੀਬੀ ਜੀ ਇੱਥੇ ਰਹੇ ਤੇ ਬਹੁਤ ਸਾਰੇ ਲੋਕਾਂ ਨੇ ਗੱਲਾਂ ਵੀ ਪੁੱਛੀਆਂ ਸਿੱਧੀਆਂ ਕੀਤੀਆਂ ਉਹ ਜਿਹੜੇ ਸਿੰਘ ਨੇ ਸ਼ਾਮ ਨੂੰ ਜਾਣਾ ਨਾ ਪਿੰਡ ਨੂੰ ਉਹਨੂੰ ਕਹਿਣਾ ਗੁਰਮੁਖਾ ਬੀਬੀ ਨੂੰ ਬਾਹਰ ਕੁੰਡਾ ਲਾ ਗਿਆ ਤੇ ਮੈਨੂੰ ਬਾਹਰ ਜਿੰਦਾ ਲਾ ਗਿਆ ਤੇ ਸਵੇਰ ਨੂੰ ਆ ਕੇ ਜਿੰਦਾ ਖੋਲ ਲਏ 6 ਮਹੀਨੇ ਬੀਬੀ ਜੀ ਇੱਥੇ ਰਹੇ 6 ਮਹੀਨਿਆਂ ਬਾਅਦ ਫਿਰ ਇੱਕ ਦਿਨ ਉਹ ਬੀਬੀ ਜੀ ਦਾ ਸਰੀਰ ਦਾ ਜਵਾਨ ਬੜੇ ਸੀ ਸੁੰਦਰ ਸੁਰੱਖਾ ਸਰੀਰ ਵੀ ਬਹੁਤ ਸੀ ਉਹ ਬਾਬਾ ਜੀ ਨੇ ਬਾਬਾ ਜੀ ਹੀਰਾ ਸਿੰਘ ਜੀ ਉਹ ਬੀਬੀ ਜੀ ਦਾ ਸਰੀਰ ਕੁਛ ਨਾ ਕਮਜ਼ੋਰ ਹੋ ਗਿਆ ਉਹ ਕਹਿੰਦੇ ਮਹਾਰਾਜ ਆਪਣਾ ਸਰੀਰ ਕਮਜ਼ੋਰ ਹੋ ਗਿਆ ਜੇ ਸਰੀਰ ਨੂੰ ਕੋਈ ਚੰਗੀ ਚੀਜ਼ ਕੋਈ ਆਪਾਂ ਤਾਕਤ ਦੀ ਤੁਹਾਨੂੰ ਦੇ ਦਈਏ ਸਰੀਰ ਮੁੜ ਕੇ ਕਾਇਮ ਹੋ ਜਾਵੇ ਉਹ ਫਿਰ ਜਿੰਨੀਆਂ ਰੋਟੀਆਂ ਨਾ ਬੀਬੀ ਜੀਵੇ ਸ਼ਾਹ ਜੀ ਸ਼ਾਮ ਦੇ ਵਿੱਚ ਉੱਤੇ ਪਸਾਣੀਆਂ ਹੋਈਆਂ ਸੀ ਦਾਲ ਪੀ ਲੈਣੀ ਰੋਟੀ ਨਹੀਂ ਖਾਣੀ ਉਹ ਸਾਰੀਆਂ ਰੋਟੀਆਂ ਕੱਢ ਕੇ ਮੋਹੇ ਰੱਖ ਦਿੱਤੀ ਕਹਿੰਦੇ ਜੇ ਕੋਈ ਘੋੜਾ ਲਗਾਮ ਨਾ ਲਵੇ ਉਹਦਾ ਖਾਣਾ ਪੀਣਾ ਬੰਦ ਕਰ ਦਿੰਦਾ ਜੇ ਮਨ ਕਾਬੂ ਵਿੱਚ ਨਾ ਰਹੇ ਕਹਿੰਦੇ ਜੇ ਖਾਣਾ ਪੀਣਾ ਬੰਦ ਕਰ ਦਈਏ ਕਾਬੂ ਵਿੱਚ ਆ ਜਾਂਦਾ ਸਾਫ ਬਣਨਾ ਤਾਂ ਇੱਦਾਂ ਦਾ ਬਣੀ ਨਹੀਂ ਤਾਂ ਬਣੀ ਨਾ ਤੇ ਸਾਫ ਸੰਬੰਧੀ ਫਿਰ ਬਾਬਾ ਹੀਰਾ ਸਿੰਘ ਜੀ ਨੇ 2.5 ਚਮਚੇ ਖੀਰ ਦੇ 80 ਪੈਰੀ ਖਾ ਸਭ ਕੁਛ ਨਹੀਂ ਖਾਣਾ 2.5 ਪੈਰ ਇੱਥੇ ਖੀਰ ਬਣਾਉਣੀ ਇੱਥੇ ਖੀਰ ਉਹ ਬਾਬਾ ਸੋਹਣ ਸਿੰਘ ਚੜ੍ਹਾਈ ਕਰਦੇ ਉਹਨਾਂ ਨੇ ਦੁੱਧ ਆਪਣੇ ਘਰੋਂ ਹੀ ਲਿਆਉਣਾ ਤੇ ਇੱਥੇ ਹੀ ਖੀਰ ਬਣਾ ਕੇ ਬਾਬਾ ਜੀ ਨੇ 2.5 ਚਮਚੇ ਖਾਣੇ ਮੁੜ ਕੇ ਐਸੀ ਬਦਲੀ ਕੀਤੀ ਸਾਫ ਸੰਗਤੀ ਇੱਕ ਵਾਰ ਫਿਰ ਬਾਬਾ ਜੰਗ ਸਿੰਘ ਜੀ ਆਏ ਤੇ ਕਣਕ ਬੀਜਣਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ ਭਾਈ ਸਾਹਿਬ ਸਾਡੀ ਕਣਕ ਬੀਜੀ ਆਏ ਉਹ ਸਿੰਘਾਂ ਨੂੰ ਭੇਜਿਓ ਤੇ ਬਾਬਾ ਜਨਕ ਸਿੰਘ ਜੀ ਆਏ ਤੇ ਆ ਕੇ ਕਣਕ ਬੀਜੀ ਤਾਂ ਉਹ ਸਿੰਘ ਜਿਹੜਾ ਨਾਲ ਆਇਆ ਸੀ ਉਹ ਬਾਬਾ ਜਨਕ ਸਿੰਘ ਜੀ ਨੂੰ ਕਹਿਣ ਲੱਗਿਆ ਬਾਬਾ ਜੀ ਤੋਂ ਬਦਾਮ ਲੈ ਲਾ ਰਗੜਾ ਲਾ ਲਈਏ ਉਹ ਬਾਬਾ ਜਨਕ ਸਿੰਘ ਕਹਿਣ ਲੱਗੇ ਮੈਂ ਤੈਨੂੰ ਰਗੜਾ ਉੱਥੇ ਜਾ ਕੇ ਸਟਾ ਦੂੰਗਾ ਤੇਰੇ ਮੈਂ ਬਾਬਿਆਂ ਤੋਂ ਮੰਗਣਾ ਨਹੀਂ ਉਹ ਬਾਹਰ ਖੇਤ ਵਿੱਚ ਗੱਲਾਂ ਕਰਦੇ ਆ ਤੇ ਬਾਬੇ ਅੰਦਰੋਂ ਨਿਕਲੇ ਘੋੜੇ ਤੋਂ ਹੱਥ ਚ ਬਦਾਮ ਫੜੇ ਤੇ ਖਾਖਰ ਫੜੀ ਹੋਈ ਉਹ ਕਹਿੰਦੇ ਜਨਕ ਸਿੰਘ ਆਹ ਲੋਕ ਕਹਿੰਦੇ ਬਦਾਮ ਰਗੜਾ ਲਾ ਲਓ ਸਾਧ ਸਿੰਘ ਜੀ ਇਹਦੇ ਨਹੀਂ ਬੋਝ ਕਰ ਉਹ ਜਿਸ ਨੇ ਸਪਲਾਈ ਰਗੜ ਕੇ ਫਿਰ ਬਾਬਾ ਜਨਕ ਸਿੰਘ ਇੱਕ ਗਲਾਸ ਦੇ ਅੰਦਰ ਬਾਬਾ ਜੀ ਤੋਂ ਘੋੜੇ ਚ ਲੈ ਕੇ ਗਏ بابا جی سب لوگ کہتے کہ میں شکل میں شکل ہی نہیں ہوں میں تو ڈھائی چم کے پیر سے کھانا میں یہ چیزاں کھانا نہیں بابا جنم سنگھ جی بھی کرتے تھے کہتے بابا جی تھی نہیں شکل سے شکل نہیں لسی بھی نہیں کہا گلاب پیا کہتے جنسیا بڑے اوکھے بڑے ہوئے ہیں کہتے بابا جی تھی کر پنجے بس کر لے تمہوں کی سنوں کی ڈر ہے تھی تو باقی کھاؤ بھی تو پنجے بس کیتے ہوئے ہیں بابا جی کہتے جنت سنگھ اوکھے بڑے ہوئے ہیں اوکھے بڑے ہوئے ہیں انہوں کا بسا نہیں کوئی بس بہان کر رہے نہیں پتا بسا یہاں سے مڑ کے پھینک دے یہاں پنجہ بس ضرور کہتے ایڈے ایڈے گوڈے ہو گئے صاحب سنگھ جی سارے بزرگ دستے جی بابا جی بارہ سال کھڑے رہے ایڈے ایڈے گوڈے ہو گئے سوچ سوچ کے برا حال کہتے جمع دار بڑے اوکھے ہوئے ہیں یہ بندگی رب کی کرنی بڑی اوکھی ہے وہ کوڑے چ بڑھ کے دیکھو میرا کیا ایک دو باری نیوے ہو گئے نہ کھڑا مڑ کے نیوے نہیں ہو ہوں گا وہ بابا جی کا شریر لمبا ہی بہت سی وہ پتا نہیں اندر کتنا گھومتے ہوں گے ساڈا سامنے گھوڑا سیدھا ہی شریر بڑھنا تو سیدھا ہی باہر نکل جانا یہ تو ٹوہی لاؤنی نہیں دھرتی نہ ایسے بندگی کیتی ساتھ سنگت کی کہہ کرن تو گھر باہر کر بابا جوارا سنگھ جی مہاراج پھر کئی بار آیا کرتے سی بابا جی نے پھر پھر بابا جی نے پھر اپنے دسنا تو سارے بزرگوں نے بچن سنایا یہ کوئی آپ کتنی نہیں ہے کہ جی وہ کہے گل جھوٹ ہوگی بابا جی کی فوٹو میں بلی بھی بنائی ہوئی ہے وہ سارے بزرگ بابا جوارا سنگھ جی مہاراج کے بڑے بھائی سن جمعدار اکثر سنگھ وہ جدو دوپہر کو اتنے بابا جی کو دوپہر کٹ کے جانا پھر بابا جی نے گھوڑے چ نکلے پھر بچن کرنے سے پھر بابا جی نے ایک بار کہنے لگے جمعدار ساڈا پچھلا جنم کٹوری میجر نہیں سی کہندے اوتے اسی چھپڑ کرتے رہتے سی کہندے مجھ پانی پاؤں آیا زمیندار تو چھپڑ کے کنڈے مجھ سے کچھ ڈر گیا کہتے وہ مجھ وہی کلی سیدھی مجھے ہی مجھ کا وہ رویا بہت کہتے اتنے ہی بہ گیا رویا ایسا کہ سانو تس بڑا آیا پھر وہ تو ہے بھی کچھ نہ سی کہتے سانو تس آ گیا وہ پھر مجھ نیلی کرتی سی وہ مجھ نیلی کرتی پنڈ چ رولا پی گیا بابے نے مجھ نیلی کرتی کہتے سانو شریر چکنا پہ وہ جمعدار نے کہنے لگے مہاراج تھی ایسی بندگی کر کے مڑ کے پھر شریر پچائے ہیں جنم ساڈا کی حال ہوگا تھی مڑ کے پھر جنم بچا کہتے جمعدار پرمیشر نرنکار سانوں جنم کر کے نہیں بھیجتا اسی جنم کر کے نہیں آئے سانو نرنکار پرتمان واسطے بھیجتا سی پرتمان آنے آ جانا شریر دھارن کر کے پرتمان کر کے شریر میں بلا کر کے چلے جانا پھر کہنے لگے جمعدار جب ساری پھر ویکتی پرمیشر جڑتی تو باشنا ساریا تھلے رہ گئی ویکتی اتنے چڑھ گئی باشنا تک شریر تک ہی سیمت ہے باشنا شریر تو بعد تو باشنا کوئی نہیں کہتے ویکتی اچھی چڑھ گئی تو باشنا رہ گئی تھلے یہ ہرک جیت کی جنہ چر ویکتی تھلے رہتی ہے باشنا بچے رہتا جدو باشنا ہوتی ہے اسے مڑ کے جنم ملتا پھر باشنا کا باشنا بدھا آ جائے گا جہی باشنا ہوتی وہ انسار پھر جنم رہ جانا کسی کی ماساہاری باشنا ماساہاری شریر مل جا وہ کسی نے ماس کی باشنا آ گئی انہوں بڑی ہاتھ کی جوڑی مل گئی سی اس طرح باشنا کسی نے تن دور کے باشنا رہ گئی سات کی جوڑ مل جائے گی کسی نے بچیاں دیاں پتوں میں باشنا رہ گئی تو وہ سور کی جوڑ مل جانی کسی نے باشنا مہر باڑیاں کوٹیاں رہ گئی وہ پریت کی جوڑ مل جانی یہ باشنا کتنے تک جب شریر باشنا تک سیمت رہتا ویکتی اچھی نہیں ہوتی انہیں کے لیے جنم مرن مکتا نہیں کہتے بھی جدو ساری ویکتی اچھی اٹھ گئی پھر اپنے گھر والی کہنے لگے بھی گل سنا ساڈے تو شریر کی ہوں کوئی باشنا ساری ہے جی تیری کوئی باشنا ہے تو تم بھائی ہور شادی کروا سکتی کہ ساری کوئی باشنا ہے پھر بابا جی کہنے لگے جمعدار پھر وہ من نہ ٹیکیا اسی کہتے سب چڑھائی کرا دی چڑھائی کرا دی تو کہتے ساڈے سامنے برابر تیرا کلیر بن گئی کہ کلیر بن کے سارے درخت سامنے بٹ گیا یہ سارے بزرگوں نے سارا گلیں سنائی سارے بزرگوں نے بیتیا ہوئی گلیں بابا جی کہنے لگے جب کلیر بن گئی تو سارے سامنے روز درخت سے لٹ گیا کہتے سارے من چیا آ گئی ماپیا نے ساری لڑ لائی سی وہ بیٹے جب شریر چھٹایا شریر چھٹایا تو پھر بلی بن گئی وہ پھر بلی بن گئی تو بلی نے پھر بچے نہیں پھرنا تو بابا جی کہتے بچے چاہیے سی آ دیکھنا بچے نہیں پھرتی ہے وہ بابا گربچن کو بابا جی کا ریال کی اتنی سی وہ کہتے جب اسی کدھر بلی نے بانڈے کو ہاتھ لانا بلی نے گھورنا جب بابا جی نے ہاتھ لاؤ تو کچھ نہیں کہنا جب باقی جی کسی نے ہاتھ لاؤ تو بلی نے تو گھورنا ہاتھ کے آگے پہنا پھر صاحب سمجھی وہی بلی جی فوٹو بنائی ہوئی ہے جب بابا جی کا پھر شریر سنسکار ہوا یہ بابا جوالا سنگھ جی مہاراج کی رسنا تو بچت سنیا ہوا کہتے پھر اس دکان کے تین بندے گئے تھے ایک بابا جوالا سنگھ جی کے پتا جی وہ دوبارہ جنم کے آ گئے سی بابا نرائن سنگھ جی ایک بابا جی کے بلی یہ بابا جی کہتے اس دکان کے اسی باہر کے آ گئے تو صاحب سنگھ جی ایسے مہاپرکھوں کا یہ بندگی کا ایسا سان بابا جی پھر روا پڑ لگ گیا سکون بن گیا پھر وہ باہر گھوڑا بنا لیا ایسی بندگی کی صاحب سنگھ جی ایک دن بابا سوہ سنگھ جی لے کے دھو اج تک رات کو سویر میں پوچھنے لگے کل کتوں دھوک لے آیا کہتے جی دھوک میری تو مجھ ملی گئی وہ سن پڑا کو دھد لے کے کھیر بنا کے لے آیا کہتے تیری مجھ ملو گی تو دھوک لے آیا کر میری ساری کام بےتی نہیں کی اپنا دھد ہوگا تو لیا کے کھیر بنا دیا کر تو صاحب سنگھ جی ایسے مہاپرش بیبی جیوے شاہ جنہوں پر شخصیت بھروسہ آئی ہے وہ بھی ایک بار کوئی انہوں کا سیب نہیں کرو گے لے کے چلے بیبی جیوے شاہ کی بات سے وہ کیس کا پانڈا کھول کے آنا سی وہ جب بیبیاں کا کیس نہ زیادہ پیار ہوتا وہ کہتا ہور پا دے تھوڑا جہا اون آیا پانڈا بھر جائے بابا جی نے لے کے جانا وہ مجھے بیبی بولی صاحب نے اسے پانی چ پایا لے جا ہی ٹھیک ہے صاحب سمجھ وہ لے کے میرے بابا جی نے بیبی جیوے شاہ نے پورے پانڈا رکھے جا کے وہ بیبی جیوے شاہ کہ لے کے آیا کہ جی کہ وہ پانی چ پا دے اور مٹی کی کہانی وہ بچ پا دے وہ تو مٹی کی کہانی چھ پوا کے کہتے پیروں نہ مل دے ہوں چنگی طرح چنگی طرح مل کے کہتے ہوں ہاتھ نہ لپ دے سارا کن نہ لپ دے وہ لپارتا سارا یہ مہاپرش کہڑے ہر جیت کے جردے کی جان رکھتے انہوں پچھے بابا ہیرا سنگھ جی تقریباً جب بابا دلیپ سنگھ جی ڈمیلی والے انہوں کے سیوک سن وہ جب شریر انہوں کا ڈلا ہو گیا تو بابا جی ڈمیلی پہنچے بابا جوالا سنگھ جی مہاراج گئے ہوئے سی ایک اکھنڈ پاٹ رکھیا پھر دوسرا اکھنڈ پاٹ رکھیا پھر بابا دلیپ سنگھ جی آرام نہیں آیا تو پھر بابا ہیرا سنگھ جی کہنے لگے بھائی صاحب دلیپ سنگھ جی عمر مک گئی ہے درگاہ پچھوں یہ ہوں راضی نہیں ہونا بابا جوالا سنگھ جی مہاراج کہنے لگے بابا جی تھی سمراج ہاں یہ بابے بڑی علاج بہت لوگ دوائی بوٹی کرتے ہیں وہ گمبھیر کا علاج کرتے ہوں جی رات کو ہڈی کو گمبھیر لگ جا بابا جی وہ علاج کرتے ہوں بس دو دوائیاں رکھی سی کسی نے کوئی دیں گے کسی نے کوئی آرام آئی جانا وہ بابا جی نے حکم والی دوائی دین لگے سی بابا ہیرا سنگھ جی حکم نال کہنے دوا بوٹی کرا بس دو دوائیاں سی کسی نے کوئی دے دیں کسی نے کوئی دے دیں کہنے لگے سویرے دساں گے بابا جوالا سنگھ جی مہاراج کہنے کہ بابا جی عمر بدھا دو علاج دنیا کا بہت بڑا کرتے ہوتا دنیا کا بڑا ہو بابا جی کہہ کرتے سویرے دساں گے سویرا آیا تو بابا ہیرا سنگھ کہنے لگے بھائی صاحب تین سال عمر اصل دلیپ سنگھ کی درگاہ چ بدھاتی ہے بابا جوالا سنگھ جی مہاراج کہنے لگے بابا جی تو تھوڑی ہے تین سال تو تھوڑے ہے کہتے میں تو جن بدھاؤنی سی بدھاتی باقی تیری مرضی ہے پھر بابا جوالا سنگھ جی مہاراج سات سال پھر نہیں بدھائے دس سال عمر بابا دلیپ سنگھ جی بدھائی کوئی بندہ ہاتھ کھڑا کر کے کہے کہ میں یہ عمر بدھا دینا کوئی سات سنگھ جی نے بیٹھے ہیں بانی پانڈ کو میں بھی کچھ ہی ہوں بانی پانڈ والا بندہ وہ کہے میں تیری عمر بدھا دوں یہ صرف رب کو بنا کوئی گل نہیں کر سکتا سات سنگھ پھر جب دس سال عمر بدھائی تو بابا دلیپ سنگھ جی ہاتھ جوڑ کے نا دوہاں مہاپرشاں کہتے بابا جی میں جینا نہیں چاہتا تھی میرے دس سال عمر دیتی ہے میرا من نہیں جینا چاہتا کہتے کی گل کہتے ہوں تھی برہم کہنی دو مہاپرش میرے موہرے کھڑے ہیں یہ میرا ہوں شریر چھٹ جائے گا ایسے نہ ہو چنگا سما میرے کتنے ملنا اس نے بابا ہیرا سنگھ کہنے لگے میں تو نہیں ہونا ہوتا اس ویلے میں تو نہیں ہونا اے بھائی صاحب تیرے کول ہوگا بابا جوالا سنگھ مارا کہنے لگے جب تری چڑوں گا میں کول ہوں گا یہ بھی گل کوئی دنیا کا بندہ نہیں کر سکتا کہ تم سری چڑوں گا میں تیرے کول ہوں گا بابا جی سن 47 کی سری چڑ گئے تو بابا دلیپ سنگھ جی سن 48 کی سری چڑیا اور جب سری چڑیا بابا جوالا سنگھ جی رات کو اتنے جمیلی چلے گئے تو بابا دلیپ سنگھ جی نے سنیہا بھیجا بابا جوالا سنگھ جی لے کے آؤ بابا جوالا سنگھ جی کہنے لگے وہ بابا جی دس سال والے جان کا ٹائم نہیں ہلے جب جان کا ٹائم ہوگا جی آپ ہی آ جانا جب تڑکے 2 بجے بابا جوالا سنگھ جی مارا بابا دلیپ سنگھ جی کے کول آ گئے بابا دلیپ سنگھ جی بیٹھ سی ایسا پڑ پڑ کے نب نہیں دیکھنا تو بابا جوالا سنگھ جی مارا کہ بابا جی نب جا چڑ دو نب جا چڑ دو کہ پھر ڈاکٹر بن کے جمنے پھروں گے سیدھے پرمیشر کا دھیان کر اس ویلے سیدھا پرمیشر کا دھیان لا کے بابا دلیپ سنگھ کا شریر چڑایا کہنے لگے جان جان پکا دیتی ہے ایڈے وڈے بیگ سن سات سنگھ جی بابا دلیپ سنگھ بابا ہیرا سنگھ جی کے سیوک ایسا کروڑا رکھ دینا سارے مریضوں نے ادھر ایسا دوروں کروڑا دیکھ کے دس دینا یہ آ بیماری ہے آ بیماری ہے آ بیماری ہے ایک بار کسی نے ٹوٹے کا پیشاب لیا کے بچ رکھتا شرارتی بندے نے وہ بندے نے کروڑے میں ٹوٹے کا پیشاب لیا کے رکھا بابا ہیرا سنگھ کہنے لگے وہ ٹوٹے کا پیشاب کہہ رہا ہے یہ چھوٹے کو گرم نہیں ہوگی وہ 8 دنوں میں مر جانا علاج کرا لیا سب سنگ جی ادا بیس وہ بچ سی بابا ہیرا سنگھ جی انہوں نے بچن نہ بابا دلیپ سنگھ دوائی بوٹی کر لگے ایسے مہاپرش نام کے رسمے ہوں گلا تو ابھی تو ہم ہرے نام کا رسیا کہہ دیں نام کا رس ملتے ملتے پاؤں گا جنہوں کو نام کا رس آ جا وہ پدارتوں کا رس ختم ہو جاتا بابا جی کوئی چیز نہ سی چڑھتے بلی واسطے پکوڑیاں کٹا کے رکھ لیا وہ بکرا گوا ہوں یا بلی نے آنا وہ پکوڑیاں بکریاں یا بابا جی کو آیا گیا اور باقی سنگت واسطے بکرا رکھا ہوں انہوں مہاپرشوں کی یاد میں کسی جڑ کے بیٹھے ہیں بڑے مہاپرش یہ اکھا سال سنگ جی تاہ چڑھ گئی اصل تو جی تھلے رہ گئی اس طرح آ تو تھلے تاہ نارا آکڑ گئی ہیں مڑ کے تو سیدھی نہیں ہوئی اتنے تو تھلے رہ گئی کہ اکھان بھی تاہ جا کر وہ بابا دھرم سنگھ جی سنا سی کہ میں کہا بابا جی تھی اکھان تاہ جا کر یہ کتنا چڑھ گئی ہیں بابا ہیرا سنگھ کہنے لگے دھرم سنگھ ایک دن گرو گوبند سنگھ صاحب کے درشن میں گیا روز درشن کریں گے سی اوپر جا کے کہتے پھر سوچیا بھی اکھان تھلے کر لوگیاں درشن کریں گے اکھان اوپر ہی رہ گئی سات سنگی اکھان پہ تو تھلے ادھر ہی گلا کرتے رہتے سی ادھر پاؤں تھلے رکھ کے ادھر ہی بچن کرتے رہتے سی اتنی بند جی کی سات سنگ سارے بزرگ دستے سی 12 سال بابا جی کھڑے ہی رہے تھلے بیٹھ کے لمبے نہیں کرتے اجانک سے آخر بڑے ہوئے ہیں ایسے ایسے گوڈے کہتے آپ جب دیکھے خود جانے کھڑے ہوتے بڑا برا حال کہتے بڑے اوکھے ہو کے بس کیتے ہیں بس نہیں ہوتے جی 5 چور ہیں کہتے بس نہیں ہوتے میں بسا نہیں ہے سب بابا جی سات سنگھ جی بابا ہیرا سنگھ جی انہوں کا خاص بابا جوالا سنگھ جی مہاراج نال تقریباً اس نے سمپرک رہا کہ بابا جوالا سنگھ جی مہاراج اتنے آدھے جاتے سن خاص کر کے بہاری کی سنگت بابا جوالا سنگھ جی مہاراج نال بھی بہت پیار کرتے سن ہوں آپ پچھے جب آواز پہ یہ بہاری والی سنگت نے یہ بڑے جڑے پیار والے سے انہوں نے اس گل کا دکھ نہیں منایا کہ استھان سے رولا پینے کا یہ بابا ہیرا سنگھ جی انہوں کی سنگت ہے تو میں کہنا پنڈ کے بڑے بھاگ دوابے دوابے کو مان بھی ہے تقریباً ہندوستان کے بچے پنجاب کی دھرتی ایسی ہے جہد بہت مہاپرش ہوئے تو پنجاب کی دھرتی بچے دوابے کی دھرتی ایسی ہے تو جن مہاپرش دوابے کی دھرتی سے ہوئے ہوگا کتنے ہندوستان کے کوئی پنڈ ایسا ہوگا جسے مہاپرش نہیں ہے چاہے کسی بھی مت کا کسی بھی ٹیک کا سب ہوگا تقریباً کوئی پنڈ ایسا نہیں ہے کوئی ہوگا ایسا کوئی پنڈ جسے نہیں تقریباً سارے پنڈوں میں اس علاقے میں بابا ਹਰਨਾਮ ਸਿੰਘ ਜੀ ਜੈਣ ਵਾਲੇ, ਬਾਬਾ ਹਰੀ ਸਿੰਘ ਜੀ ਬਹਾਦਰ ਵਾਲੇ, ਬਾਬਾ ਜਵਾਲਾ ਸਿੰਘ ਜੀ ਹੱਥੋਂ ਆਉਣ ਵਾਲੇ, ਬਾਬਾ ਦਲੇਰ ਸਿੰਘ ਜੀ ਸ਼ਾਹਬਾਦ, ਬਾਬਾ ਭਾਗ ਸਿੰਘ ਜੀ ਜੱਫੜ ਵਾਲ, ਬੜੇ ਮਹਾਂਪੁਰਸ਼ ਇਸ ਧਰਤੀ ਤੇ ਹੋਏ ਆ। ਦੁਆਬੇ ਦੀ ਧਰਤੀ ਨੂੰ ਬੜਾ ਮਾਣ ਹੈ ਜੇ ਸਭ ਨੂੰ ਇਸ ਧਰਤੀ ਤੇ ਬਹੁਤ ਪੈਦਾ ਹੋਏ ਨਾ। ਇਹ ਧਰਤੀ ਪਵਿੱਤਰ ਹੈ ਤੇ ਇਹ ਧਰਤੀ ਨੂੰ ਹੋਰ ਵੀ ਮਾਣ ਹੈ ਤੇ ਬਬਰ ਲਹਿਰ ਵੀ ਇਸ ਹੁਸ਼ਿਆਰਪੁਰ ਦੀ ਧਰਤੀ ਤੇ ਹੀ ਹੋਈ ਆ। ਅੰਗਰੇਜ਼ ਦੇ ਵਿਰੁੱਧ ਲੜਨ ਵਾਲੇ, ਆਜ਼ਾਦੀ ਨੂੰ ਲਿਆਉਣ ਵਾਲੇ ਬਬਰ ਤੇ ਦੋ ਤਿੰਨ ਸਾਲ ਤਾਂ ਅੰਬਾ ਦੀ ਬੋਲੀ ਨੀ ਹੁਣ ਦਿੱਤੀ ਬਬਰਾਂ ਨੇ। ਹੁਸ਼ਿਆਰਪੁਰ ਤੋਂ ਲੈ ਕੇ ਖੜਕ ਅੰਦਰ ਮਾਹਪੁਰ ਦੇ ਜਿਹੜੇ ਅੰਬ ਸੀ ਨਾ ਸੜਕ ਦੇ ਉੱਤੇ, ਬਬਰਾਂ ਨੇ ਬੋਲੀ ਨੀ ਹੁਣ ਦਿੱਤੀ। ਇਸ ਧਰਤੀ ਤੇ ਬਬਰ ਲਹਿਰ ਵੀ ਹੋਈ ਹੈ ਤੇ ਮਹਾਂਪੁਰਸ਼ਾਂ ਦਾ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿੰਨੇ ਇਸ ਦੁਆਬੇ ਦੀ ਧਰਤੀ ਤੇ ਮਹਾਂਪੁਰਸ਼ ਹੋਏ ਆ। ਸੋ ਸਾਡੇ ਤਾਂ ਉਹਨਾਂ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਅਸੀਂ ਤਾਂ ਭੇਟ ਕਰਨ ਆਏ ਹਾਂ, ਕਿਉਂਕਿ ਸਾਡੇ ਬਜ਼ੁਰਗਾਂ ਨਾਲ ਬਾਬਾ ਜੀ ਦਾ ਬਹੁਤਾ ਹੀ ਪਿਆਰ ਸੀ। ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਪਿਤਾ ਜੀ ਬਾਬਾ ਨਾਰਾਇਣ ਸਿੰਘ, ਉਹ ਬਾਬਾ ਜਵਾਲਾ ਸਿੰਘ ਕਹਿਣ ਲੱਗੇ ਜਮਾਦਾਰਾਂ ਇਹਨੂੰ ਸਾਡੇ ਕੋਲ ਛੱਡ ਦੇ, ਇਹਨੂੰ ਸਾਡੇ ਕੋਲ ਛੱਡ ਦੇ। ਉਹ ਬਜ਼ੁਰਗ ਆ ਸਾਡਾ, ਅੱਜ ਸਮੇਂ ਕਈ ਵਾਰੀ ਫੋਨਾਂ ਦੂਜੇ ਪਾਸੇ ਚਲੇ ਜਾਂਦਾ ਤੇ ਜੀਵਨ ਨੂੰ ਫਿਰ ਜਨਮ ਲੈਣਾ ਪੈਂਦਾ। ਉਹ ਬਾਬਾ ਜਵਾਲਾ ਸਿੰਘ ਜਿਹੜਾ ਪਿਤਾ ਜੀ ਸੀ ਉਹ ਹਰਕੋਲ ਖੜ ਕੇ, ਉਹ ਆਪਣਾ ਬਜ਼ੁਰਗ ਕਰਮ ਬਹੁਤ ਹੀ ਗੋਲਾਂ ਬੜੀਆਂ ਕੱਢੀਆਂ ਸੇਵਾਦਾਰਾਂ ਨੂੰ, ਤੇ ਇੱਕ ਦਿਨ ਫਿਰ ਜਮਾਦਾਰ ਨੂੰ ਜਾ ਕੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਤੁਸੀਂ ਪੁੱਤੇ ਹੀ ਹਾਂ। ਲੋਕਾਂ ਨੇ ਸਾਹਮਣੇ ਨਿਕਲ ਦੇਣਾ, ਕਹਿਣਾ ਇਹਨਾਂ ਦਾ ਪੇ ਸਾਹ ਲਗੇਰੀ ਰੋ ਰੋ ਕੇ ਮਰਿਆ, ਇੰਨੀ ਜ਼ਮੀਨ ਇਹਨਾਂ ਦੀ। ਉਹ ਕਹਿਣ ਲੱਗੇ ਚੰਗਾ ਲੈ ਜਾ। ਉਹ ਬਾਬਾ ਜਮਾਦਾਰ ਨੇ ਬਾਬਾ ਨਾਰਾਇਣ ਸਿੰਘ ਨੂੰ ਲੈ ਗਏ, ਉਹਨਾਂ ਨੇ ਦੌਰ ਵਿੱਚ ਜਾ ਕੇ ਸਰੀਰ ਛੜਕ ਦਿੱਤਾ। ਜਦੋਂ ਸਰੀਰ ਛੜਕਦਾ ਤਾਂ ਜਮਾਦਾਰ ਦੇ ਘਰ ਆ ਕੇ ਫਿਰ ਉਹ ਲੜਕਾ ਬਣ ਕੇ ਫਿਰ ਜਨਮ ਲੈ। ਜਦੋਂ ਹਰਕੌਲ ਨੂੰ ਲੈ ਕੇ ਗਏ ਤੇ ਦੁਪਹਿਰਾ ਇੱਥੇ ਆਏ, ਉਹ ਬਾਬਾ ਜੀ ਬਾਹਰ ਨਿਕਲੇ ਤੇ ਬਾਬਾ ਜੀ ਨੂੰ ਮੁੰਡੇ ਦਾ ਮੱਥਾ ਟਕਾਇਆ। ਬਾਬਾ ਜੀ ਨੂੰ ਮੁੰਡੇ ਨੂੰ ਜਾ ਕੇ ਨੇ ਤਾਂ ਖਿਲਾਉਣ ਲੱਗ ਪਿਆ ਬਾਬਾ ਹੀਰਾ ਸਿੰਘ, ਆ ਬਈ ਕਿੱਦਾਂ ਵੀ ਤੇਰਾ ਹਾਲ, ਉਹ ਕਿੱਥੇ ਤੇਰੀਆਂ ਜ਼ਮੀਨਾਂ, ਕਿੱਥੇ ਤੇਰੇ ਬਾਗ। ਬਾਬਾ ਜੀ ਦਾ ਬਚਨ ਕਰਦਾ ਪਿਆ ਮੁੰਡੇ ਦਾ ਤੇ ਜੇਬ ਵਿੱਚ ਰੁਪਈਆ ਕੱਢਿਆ ਬਾਬਾ ਹੀਰਾ ਸਿੰਘ ਜੀ ਨੇ, ਕਹਿੰਦੇ ਲੈ ਬਈ ਸ਼ਾਹ ਪਾਤਸ਼ਾਹ ਦੀ ਨਜ਼ਰ ਇੱਕ ਰੁਪਈਆ ਹੁੰਦੀ ਆ, ਉਹ ਮੁੰਡੇ ਦੇ ਹੱਥ ਨੂੰ ਫੜਾ। ਜਦੋਂ ਸ਼ਾਮ ਨੂੰ ਹਰਕੋਲਾ ਪਹੁੰਚੇ ਤੇ ਸਾਧ ਸਿੰਘ ਜੀ ਉੱਥੇ ਪਹੁੰਚੇ ਤਾਂ ਬਾਬਾ ਜਵਾਲਾ ਸਿੰਘ ਜੀ ਮਾਰਾ ਬੈਠੇ ਸੀ, ਜਾ ਕੇ ਮੁੰਡੇ ਦਾ ਮੱਥਾ ਟਕਾਇਆ ਤੇ ਮੱਥਾ ਟਕਾਇਆ ਤਾਂ ਕਹਿੰਦੇ ਕਿ ਮਹਾਰਾਜ ਬਾਬੇ ਮੁੰਡੇ ਨਾਲ ਬਚਨ ਕਰਦੇ ਸੀ। ਕਹਿੰਦੇ ਜਮਾਦਾਰਾ ਤੇਰਾ ਪੇ ਆਏ, ਬਾਬੇ ਉਹਨਾਂ ਬਚਨ ਕਰਦੇ ਸੀ। ਜਿਹੜੇ ਬੰਦਾ ਸਿੰਘ ਛੱਡਦਾ ਕਹਿੰਦੇ ਕਲਾਮ ਕਰੋਧ ਲੋਭ ਤਾਂ ਹੰਕਾਰ ਚਾਰ ਮਾਰ ਜਾਂਦੇ, ਮੋਹ ਹੀ ਮਾਰਦਾ। ਕਹਿੰਦੇ ਤੁਸੀਂ ਇਹਦਾ ਮੋਹ ਨਹੀਂ ਛੱਡਿਆ, ਇਹ ਮੁੜ ਕੇ ਫਿਰ ਇਹਦੀ ਰੂਹ ਰਹਿ ਗਈ ਵੀ ਜ਼ਮੀਨ ਮਿਲ ਗਈ ਸੀ ਰਪਾਰ ਵਿੱਚ ਤੇ ਜਾ ਕੇ ਜ਼ਮੀਨ ਚ ਰਹਿ ਕੇ ਦਿੰਦੇ। ਕਹਿੰਦੇ ਹੁਣ ਰਹਿਣਾ ਤਾਂ ਬਾਬੇ ਕਹਿੰਦੇ ਸੀ ਕਿੱਥੇ ਤੇਰੀਆਂ ਜ਼ਮੀਨਾਂ, ਕਿੱਥੇ ਤੇਰੇ ਬਾਗ ਆ। ਬਾਬੇ ਮੁੰਡੇ ਨੂੰ ਤਾਂ ਪੁੱਛਦੇ ਸੀ। ਜਦ ਸਾਧ ਸਿੰਘ ਜੀ ਉਹ 16 ਸਾਲ ਦਾ ਹੋਇਆ ਤਾਂ ਫਿਰ ਉਹਦੀ ਚੜ੍ਹਾਈ ਕਰਾਤੀ। ਬਾਬਾ ਜਵਾਲਾ ਸਿੰਘ ਜੀ ਇੱਕੋ ਹੀ ਮੁੰਡਾ ਸੀ, ਇੱਕੋ ਮੁੰਡਾ ਸੀ, ਸੁਨੱਖਾ ਬਹੁਤ ਸੀ, ਜ਼ਮੀਨ ਬਹੁਤ ਸੀ ਤੇ ਬੜਾ ਹਾਹਾ ਪ੍ਰਾਪਤ ਕੀਤਾ। ਬਾਬਾ ਜਵਾਲਾ ਸਿੰਘ ਜੀ ਮਾਰ ਤੀਏ ਦਿਨ ਗਏ, ਜਾਂ ਤੀਏ ਦਿਨ ਗਏ ਤਾਂ ਲਗੇਰੀ ਪਿੰਡ ਤੇ ਬਾਬਾ ਜਵਾਲਾ ਸਿੰਘ ਦੇ ਕੋਲ ਪਰਿਵਾਰ ਜਾ ਕੇ ਖੜੇ ਹੋਏ। ਉਹ ਕਹਿਣ ਲੱਗੇ ਬਈ ਤੁਹਾਡਾ ਨਹੀਂ ਸੀ, ਸਾਡਾ ਪਾਪ ਸੀ, ਸਾਡਾ ਫਰਜ਼ ਤਾਂ ਸੀ ਪਿਛਲੇ ਜਨਮ ਤੋਂ ਕੱਢੇ ਲਾਉਣਾ, ਤੁਸੀਂ ਮੰਨੇ ਨੇ। ਕਹਿੰਦੇ ਹੁਣ ਕਿੱਥੇ ਬਾਬਾ ਜੀ, ਉਹ ਇਸ ਵੇਲੇ ਮਾਰਗ ਕਿੱਥੇ, ਉਹ ਮੁੰਡਾ ਇਸ ਵੇਲੇ ਕਿੱਥੇ। ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਜਿੱਥੇ ਬਾਬੇ ਬਿਹਾਰੇ ਵਾਲੇ ਨੇ ਉਹ ਮੁੰਡਾ ਉੱਥੇ ਆ। ਕਹਿੰਦੇ ਅਸੀਂ ਉਸ ਦੁਕਾਨ ਵਿੱਚ ਰਾਤ ਲਹਾ ਕੇ ਆ। ਇਹ ਮਹਾਂਪੁਰਸ਼ਾਂ ਦੀਆਂ ਗੱਲਾਂ ਕੋਈ ਜਾਣ ਨਹੀਂ ਸਕਦਾ। ਸਾਧ ਸੰਗਤ ਜੀ, ਸਾਡੇ ਬਜ਼ੁਰਗ ਬਾਬੂ ਦਇਆ ਸਿੰਘ, ਸਾਡੇ ਬਾਬਾ ਜੀ ਸਨ, ਬਾਬਾ ਜਵਾਲਾ ਸਿੰਘ ਦੇ ਛੋਟੇ ਭਾਈ ਸਨ, ਉਹਨਾਂ ਦੀ ਤੀਸਰੀ ਸ਼ਾਦੀ ਹੋਈ ਨਾ, ਪਹਿਲਾਂ ਮਰ ਗਈ ਸੀ ਸਾਡੀ ਦਾਦੀ ਜੀ ਤੇ ਬਾਅਦ ਵਿੱਚ ਉਹਦੀ ਭੈਣ ਦਾ ਨਾਲ ਸ਼ਾਦੀ ਹੋਈ ਤੇ ਜਦੋਂ ਸ਼ਾਦੀ ਕਰਾਉਣ ਗਏ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਵੀ ਜਮਾ ਜਰਾ ਦਿਨ ਨਾਲ ਪਾਲ ਕਰਿਓ, ਦਇਆ ਸਿੰਘ ਸ਼ਾਦੀ ਹੋ ਜਾਊਗੀ। ਉਹ ਮਾਤਾ ਦੋਸ਼ੀਆਂ ਬਜ਼ੁਰਗ ਇੱਕ ਸੀ, ਜਿਹੜੇ ਸਕੇ ਸੀ ਉਹ ਕਹਿੰਦੇ ਸੀ ਲੜਕੀ ਅਸੀਂ ਉੱਥੇ ਵਿਆਹਣੀ ਆ ਜਿੱਥੇ ਸਾਡੀ ਭੈਣ ਦੇ ਬੱਚੇ ਰੋਂਦੇ ਨੇ। ਜਿਹੜੇ ਦੂਜੇ ਸੀ ਉਹ ਕਹਿੰਦੇ ਸੀ ਕੁੜੀ ਉਧਰ ਵਿਆਹਣੀ ਆ, ਬੁੱਢਾ ਆ। ਸਾਧ ਸਿੰਘ ਜੀ ਉਹ ਵਿਆਹ ਹੋ ਗਿਆ ਤੇ ਬਾਬਾ ਜਵਾਲਾ ਸਿੰਘ ਜੀ ਨੇ ਕਹਿ ਦਿਨ ਨਾਲ ਪਾਲ ਕੋਈ ਕਰੇ ਤੇ ਉਹ ਸਾਧ ਸਿੰਘ ਜੀ ਬੜੀ ਲੰਬੀ ਚੌੜੀ ਕਥਾ, ਉਹ ਵਿਆਹ ਹੋ ਗਿਆ, ਪੰਜ ਬੰਦੇ ਲਗੇਰੀ ਨੂੰ ਸੁਨੇਹਾ ਭੇਜਤਾ ਕੁੜੀ ਲਿਜਾ ਕੇ ਉਹਨਾਂ ਨੂੰ ਮਾਸੀ ਦੀ ਪਿੰਡ ਸੀ ਉੱਥੇ ਸ਼ਾਦੀ ਕਰਨ। ਜਦੋਂ ਬਾਬਾ ਜੀ ਨੇ ਇੱਥੇ ਮੱਥਾ ਟਕਾਉਣ ਆਏ ਨਾ, ਵਿੱਚੇ ਲੜਕੀ ਨੂੰ ਬਾਬੂ ਦਇਆ ਸਿੰਘ ਸਾਡੇ ਬਾਬਾ ਜੀ ਇੱਥੇ ਲਿਆ ਕੇ ਮੱਥਾ ਟਕਾਇਆ, ਇਹ ਬਾਬਾ ਜੀ ਕਹਿਣ ਲੱਗੇ ਵੀ ਜਮਾਦਾਰਾਂ ਜਿਸ ਦੇ ਦਇਆ ਤੇ ਫੇਰੇ ਹੋਏ ਆ ਸਾਡੇ ਸਰੀਰ ਨੂੰ ਤਕਲੀਫ਼ ਬਹੁਤ ਹੋਈ ਹੈ। ਕਹਿੰਦੇ ਮਹਾਰਾਜ ਸਾਡੇ ਕਰਕੇ ਤੁਹਾਨੂੰ ਤਕਲੀਫ਼। ਕਹਿੰਦੇ ਆਹੋ ਜੇ ਤੁਹਾਡੇ ਤੇ ਪੈ ਜਾਂਦੀ ਕੁਝ ਵਗਣਾ ਨਾ ਸੀ, ਅਸੀਂ ਰਾਮ ਨੇ ਘੇਟਾ ਸਿੰਘਾਂ ਤੇ ਤਾਲ ਤੋੜ ਦਿੱਤੀ ਆ। ਇਹ ਬਾਬਾ ਹੀਰਾ ਸਿੰਘ ਨੇ ਬਚਨ ਕੀਤਾ। ਜਦੋਂ ਫਿਰ ਸ਼ਾਮ ਨੂੰ ਹਰਗੋਬਿੰਦ ਪਹੁੰਚੇ ਤੇ ਬਾਬਾ ਜਵਾਲਾ ਸਿੰਘ ਜੀ ਮਾਰ ਕੇ ਘੋੜੇ ਨੇ ਕੌਣ ਮਾਰਿਆ, ਮਹਾਰਾਜ ਮੰਜੇ ਦੇ ਕਿਰਿਆ ਕਰਦੇ ਸੀ, ਉੱਠ ਨਹੀਂ ਸੀ ਹੁੰਦਾ। ਕਹਿੰਦੇ ਮਹਾਰਾਜ ਬਾਬੇ ਆਹ ਬਚਨ ਕਰਦੇ ਸੀ। ਕਹਿੰਦੇ ਜਮਾਦਾਰਾ ਆਹ ਕੀ ਲੋਹੀ ਆ, ਅਸੀਂ ਰਲ ਮਿਲ ਕੇ ਸਰੀਰਾਂ ਤੇ ਟਾਲ ਦਿੱਤੀ ਆ, ਇਹ ਤਾਂ ਗੋਲੀ ਚੱਲ ਜਾਣੀ ਸੀ, ਬੰਦੇ ਮਰ ਜਾਣੇ ਸੀ। ਕਹਿੰਦੇ ਤੁਹਾਡੇ ਤੇ ਜੇ ਤੁਹਾਡੇ ਤੇ ਪੈ ਜਾਂਦੀ ਬਚਣਾ ਕੁਛ ਵੀ ਨਹੀਂ ਸੀ, ਦੋਹਾਂ ਪਾਸੇ ਤੋਂ ਗੋਲੀ ਚੱਲ ਜਾਣੀ ਸੀ। ਐਸੇ ਮਹਾਂਪੁਰਸ਼ਾਂ ਸੰਗਤੀ ਆਮ ਤੌਰ ਤੇ ਦੁਨੀਆਂ ਕਹਿੰਦੀ ਆ, ਕੋਈ ਕਹਿੰਦਾ ਮੈਨੂੰ ਇੰਨੇ ਸਾਲ ਹੋ ਗਏ ਮਹਾਂਪੁਰਸ਼ਾਂ ਦੀ ਸੰਗਤ, ਕੋਈ ਕਹਿੰਦਾ ਇੰਨੇ ਸਾਲ ਹੋ ਗਏ। ਇਹਨਾਂ ਦੀਆਂ ਗੱਲਾਂ ਮਹਾਂਪੁਰਸ਼ਾਂ ਦੀਆਂ ਮਹਾਂਪੁਰਸ਼ੇ ਜਾਣ ਸਕਦੇ, ਇਹ ਸਾਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਬਚਾਉਂਦੇ ਆ। ਅਨਕ ਵਿਘਨ ਤੇ ਸਾਧੂ ਰੱਖ ਕੇ ਸਾਧੂ ਗਾਇ ਅੰਮ੍ਰਿਤ ਰਸ ਕਰਕੇ ਜਿਹੜੀਆਂ ਜਗਿਆਸੂ ਦੇ ਮਨ ਚਿੱਤ ਦੀ ਗੱਲਾਂ ਨਹੀਂ ਆ, ਮਹਾਂਪੁਰਸ਼ ਉੱਥੋਂ ਜਾ ਕੇ ਇਹਦੀ ਸੰਭਾਲ ਕਰਦੇ। ਸੋ ਇਸ ਕਰਕੇ ਬਾਬਾ ਜੀ ਦੇ ਜੀਵਨ ਦੇ ਕੌਤਕ ਤਾਂ ਬੜੇ ਆ। ਆਹ ਭਜਨ ਸੁਣੀ ਅੱਜ ਆ ਗਿਆ ਬਾਬਾ ਧਰਮ ਸਿੰਘ ਦੇ ਲੜਕੇ ਆ, ਇਹਨਾਂ ਦਾ ਬੜਾ ਪਿਆਰ ਸੀ ਬਾਬਾ ਜੀ ਨੇ, ਮੈਂ ਕਿਹਾ ਇੱਥੇ ਜ਼ਰੂਰ ਆਇਓ ਕਿਉਂਕਿ ਬਾਬਾ ਜੀ ਦੀ ਕਿਉਂਕਿ ਇਹਨਾਂ ਦੇ ਪਰਿਵਾਰ ਨਾਲ ਬੜਾ ਪਿਆਰ ਸੀ। ਇਹ ਭਜਨ ਸੁਣੀ ਦਰਸ਼ਨ ਨਹੀਂ ਕੀਤੇ ਬਾਬਾ ਜੀ ਦੇ, ਇਹ ਛੋਟਾ ਜਿਹਾ ਉਸ ਸਰੀਰ ਸੀ ਨਾ ਤੇ ਫੋੜੇ ਹੋਏ ਉਸ, ਤੇ ਮੁੜ ਕੇ ਹੁਣ ਤਕਰੀਬਨ ਬੁੱਢੇ ਹੋ ਗਏ, ਮੁੜ ਕੇ ਸਿਰ ਚ ਫੋੜਾ ਨਹੀਂ ਹੋਇਆ। ਕਹਿੰਦੇ ਅਨਾਰ ਦਾ ਪਾਣੀ ਲਾ ਦੋ ਸਿਰ ਚ, ਆਪਾਂ ਫੋੜੇ ਹਟ ਜਾਣੇ ਆ। ਮੁੜ ਕੇ ਸਾਰੀ ਜ਼ਿੰਦਗੀ ਫੋੜਾ ਨਹੀਂ ਸਿਰ ਚ। ਐਸੇ ਮਹਾਂਪੁਰਖਾਂ ਦੀ ਸਾਧ ਸੰਗਤ ਸ਼ਰਧਾ ਦੇ ਫੁੱਲ ਦਾਸ ਭੇਟ ਕਰਨ ਵਾਸਤੇ ਆਇਆ, ਕਿਉਂਕਿ ਬਾਕੀ ਸਾਡੇ ਅੱਜ ਸਾਡੇ ਵੀ ਹੁੰਦਾ ਬਾਬਾ ਆਇਆ ਸਿੰਘ ਜੀ ਮਹਾਰਾਜ ਦਾ ਅੱਜ ਬਰਸੀ ਹੁੰਦੀ ਹੈ, ਸਾਨੂੰ ਮਨਾ ਕੇ ਆਉਣੀ ਪੈਂਦੀ ਹੈ। ਇਸ ਕਰਕੇ ਦਾਸ ਲੇਟ ਹੋ ਜਾਂਦੇ ਆ ਤੇ ਬਾਬਾ ਜੀ ਬਾਬਾ ਨਾਨਕ ਸਿੰਘ ਜੀ ਸੇਵਾਦਾਰ ਤੇ ਹੋਰ ਨਗਰ ਦੀ ਪੰਚਾਇਤ ਜਿਹੜੀ ਆ ਪ੍ਰਬੰਧਕ ਕਮੇਟੀ ਆ ਇਹ ਸਾਰੇ ਸਾਥੋਂ ਆ ਗਏ ਸੀ। ਮੈਂ ਤਾਂ ਬੇਨਤੀ ਕੀਤੀ ਸੀ ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਆ, ਉਹਦਾ ਪਵਾ ਤੁਸੀਂ ਜਿੰਨੀ ਵਾਰੀ ਮਰਜ਼ੀ ਆਓ, ਸੱਦਾ ਪੱਤਰ ਦੇਣ ਦੀ ਜ਼ਰੂਰਤ ਨਹੀਂ, ਪੈ ਜਾ ਬਾਬਾ ਜੀ ਦੇ ਆਪੇ ਹੀ ਆ ਜਾਣਾ। ਸਾਡੇ ਪਰਿਵਾਰ ਨੂੰ ਤਾਂ ਸਨਮਾਨ ਬਾਬਾ ਜੀ ਦਾ ਬਹੁਤ ਹੋਏਗਾ। ਸੋ ਇਸ ਕਰਕੇ ਇੰਨੇ ਦਾਸ ਜਿਹਨੇ ਬਚਨ ਸ਼ਰਧਾ ਦੇ ਫੁੱਲ ਬਾਬਾ ਜੀ ਨੂੰ ਭੇਟ ਕੀਤੇ ਆ, ਸਭ ਸੰਗਤੀ ਮਹਾਂਪੁਰਖਾਂ ਤੋਂ ਕੋਈ ਨਾ ਕੋਈ ਸਿੱਖਿਆ ਲੈ ਰਹੀ ਹੈ, ਕੋਈ ਨਾ ਕੋਈ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਕੋਈ ਨਾ ਕੋਈ ਬਚਨ ਆਪਣੇ ਪੱਲੇ ਬੰਨ ਲੈਗੇ। ਸੋ ਦਾਸ ਦੀ ਕਿੰਨੀ ਕੁ ਸੇਵਾ ਪ੍ਰਵਾਨ ਕਰੋ। ਸਾਰੀ ਸੰਗਤ ਬਾਬਾ ਅਵਤਾਰ ਸਿੰਘ ਜੀ ਰੋਪੜ ਤੋਂ ਭਾਊਵਾਲ ਪਿੰਡ, ਇਹ ਵੀ ਬੜੇ ਸਥਾਨਾਂ ਦੀ ਸੇਵਾ ਕਰਾਉਂਦੇ ਆ। ਬਾਬਾ ਜਵਾਲਾ ਸਿੰਘ ਜੀ ਆਪਣੇ ਮਹਾਰਾਜ ਦੇ ਅਨੰਦ ਸੇਵਾਦਾਰ ਨੇ, ਉਹ ਵੀ ਤਕਰੀਬਨ ਹਰੇਕ ਸਾਲ ਇੱਥੇ ਹਾਜ਼ਰੀ ਭਰ ਦਿੰਦੇ ਆ। ਉਹ ਵੀ ਦਾਸ ਨਾਲ ਉਹਨਾਂ ਨੇ ਅੱਜ ਲੜੀ ਚਲਾਈ ਹੈ ਹਰਕੋਵਾਲ, ਜੋ ਲੜੀ ਇਹਨਾਂ ਦੀ ਸਾਧ ਸੰਗਤ ਜੀ ਬਾਬਾ ਜੀ ਦੇ ਜੋੜ ਮੇਲੇ ਘੱਟ ਚੱਲਣੀ ਹੈ ਤੇ ਉੱਥੇ ਆ ਕੇ ਲੜੀ ਸ਼ੁਰੂ ਕਰਕੇ ਆਏ ਆ। ਇਹਨਾਂ ਦਾ ਭਾਵੇਂ ਟਾਈਮ ਨਹੀਂ ਹੈ, ਦੌੜ ਭੱਜ ਬੜੀ ਆ, ਕਈ ਗੁਰਦੁਆਰਿਆਂ ਦੀ ਸੇਵਾ ਕਰਾਉਂਦੇ ਆ, ਉਹ ਵੀ ਸਾਡੇ ਨਾਲ ਆਏ ਆ। ਸੋ ਸਾਰੀ ਕਮੇਟੀ ਦਾ ਧੰਨਵਾਦ ਤੇ ਸਾਰੀ ਸੰਗਤ ਫਤਿਹ ਪ੍ਰਾਪਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।